ਦੋਸਤੋ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਹਨ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਸੰਪਾਦਕ ਰਮੇਸ਼ ਵਿਨਾਇਕ ਜੀ। ਰਮੇਸ਼, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ।
ਰਮੇਸ਼, ਹੁਣੇ ਹੀ ਖਬਰ ਆਈ ਹੈ ਕਿ ਇਮਾਰਤ ਸਾਜ਼ੀ ਨਾਲ ਜੁੜੇ ਜਿਹੜੇ ਲਾ ਕੋਰਬੂਜ਼ੀਅਰ ਹਨ, ਫ੍ਰੈਂਚ ਆਰਕੀਟੈਕਟ ਸਨ ਤੇ ਉਹਨਾਂ ਨੇ ਹੀ ਚੰਡੀਗੜ੍ਹ ਨੂੰ ਵੀ ਡਿਜ਼ਾਈਨ ਕੀਤਾ ਸੀ ਤੇ ਉਹਨਾਂ ਦੀ ਇਮਾਰਤਾਂ ਨੂੰ ਹੁਣ ਵਿਰਾਸਤੀ ਦਰਜਾ ਦੇ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਚੰਡੀਗੜ੍ਹ ਨੂੰ ਵੀ ਇਹ ਵਿਰਾਸਤੀ ਦਰਜਾ ਮਿਲ ਰਿਹਾ ਹੈ। ਹੁਣ ਇਸ ਦਾ ਮਤਲਬ ਕੀ ਹੈ ਰਮੇਸ਼, ਕਿ ਲੋਕ ਇਸ ਤੋਂ ਖੁਸ਼ ਹਨ, ਨਾਰਾਜ਼ ਹਨ, ਇਸ ਨੂੰ ਅਮਲੀ ਜਾਮਾ ਕਿਵੇਂ ਹੋਏਗਾ, ਇਸ ਬਾਰੇ ਦੱਸੋ।
ਚੰਡੀਗੜ੍ਹ ਨੂੰ ਜੋ ਵਿਰਾਸਤੀ ਦਰਜਾ ਮਿਲਿਆ ਹੈ ਯੂਨੈਸਕੋ ਵੱਲੋਂ, ਇਹਦੇ ਬੜੇ ਮਾਇਨੇ ਹਨ। ਇਹ ਮਾਇਨੇ ਇਹ ਹਨ ਕਿ ਇੱਕ ਤਾਂ ਜੋ ਚੰਡੀਗੜ੍ਹ ਹੈ, ਜਿਸ ਨੂੰ ਪਹਿਲਾਂ ਹੀ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ, ਇਹ ਇੱਕ ਤਰ੍ਹਾਂ ਦੇ ਨਾਲ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਰਿਕੋਗਨੀਸ਼ਨ ਮਿਲੀ ਹੈ। ਇੱਥੋਂ ਦਾ ਜੋ ਇੱਕ ਯੂਨੀਕ ਆਰਕੀਟੈਕਚਰ ਹੈ ਉਹਨੂੰ ਇੱਕ ਤਰ੍ਹਾਂ ਦੇ ਨਾਲ ਰਿਕੋਗਨੀਸ਼ਨ ਮਿਲੀ ਹੈ। ਸੋ ਚੰਡੀਗੜ੍ਹ ਹੁਣ ਇੱਕ ਇੰਟਰਨੈਸ਼ਨਲ ਟੂਰਿਸਟ ਮੈਪ ਦੇ ਉੱਪਰ ਉਭਰ ਕੇ ਸਾਹਮਣੇ ਆਏਗਾ। ਔਰ ਦੂਸਰਾ ਗੱਲ ਇਹ ਹੈ ਕਿ ਚੰਡੀਗੜ੍ਹ ਨੂੰ ਵਿਰਾਸਤੀ ਦਰਜਾ ਮਿਲਣ ਨਾਲ ਜੋ ਇੱਥੇ ਡਿਵੈਲਪਮੈਂਟ ਹੋਣੀ ਹੈ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਉਹਦੇ ਇੱਕ ਨਵੇਂ ਮਾਇਨੇ ਹੋਣਗੇ, ਕਿਉਂਕਿ ਚੰਡੀਗੜ੍ਹ ਅੱਜ ਤੋਂ 60 ਸਾਲ ਪਹਿਲਾਂ ਉਸਾਰਿਆ ਗਿਆ ਸੀ ਔਰ ਉਸ ਵਕਤ ਚੰਡੀਗੜ੍ਹ ਦੀ ਜੋ ਪਾਪੂਲੇਸ਼ਨ ਜਿਸ ਲਈ ਉਸਾਰਿਆ ਗਿਆ ਸੀ ਉਹ ਸਿਰਫ 5 ਲੱਖ ਸੀ ਔਰ ਅੱਜ ਚੰਡੀਗੜ੍ਹ ਦੀ ਪਾਪੂਲੇਸ਼ਨ ਕੋਈ 14 ਲੱਖ ਦੇ ਕਰੀਬ ਹੈ ਔਰ ਇਹ ਦੋ ਰਾਜਾਂ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਵੀ ਹੈ। ਸੋ ਚੰਡੀਗੜ੍ਹ ਦੇ ਉੱਪਰ ਕਾਫੀ ਪ੍ਰੈਸ਼ਰ ਹਨ, ਇੱਥੇ ਦੀ ਜੋ ਪਾਪੂਲੇਸ਼ਨ ਦਾ ਪ੍ਰੈਸ਼ਰ ਹੈ, ਟ੍ਰੈਫਿਕ ਵੱਧ ਰਿਹਾ ਹੈ। ਸੋ ਹੁਣ ਵਿਰਾਸਤੀ ਦਰਜਾ ਮਿਲਣ ਨਾਲ ਸਭ ਨਾਲੋਂ ਵੱਡਾ ਚੈਲੰਜ ਇਹ ਹੋਏਗਾ ਕਿ ਚੰਡੀਗੜ੍ਹ ਦੀ ਡਿਵੈਲਪਮੈਂਟ ਨੂੰ ਇਸ ਵਿਰਾਸਤੀ ਦਰਜੇ ਨਾਲ ਕਿਸ ਤਰ੍ਹਾਂ ਬੈਲੈਂਸ ਕੀਤਾ ਜਾਵੇ ਤਾਂ ਕਿ ਚੰਡੀਗੜ੍ਹ ਦਾ ਜੋ ਇੱਕ ਪੁਰਾਣੀ ਦਿੱਖ ਹੈ, ਜੋ ਇੱਥੇ ਦਾ ਯੂਨੀਕ ਆਰਕੀਟੈਕਚਰ ਹੈ ਉਹਨੂੰ ਵੀ ਪ੍ਰਜਰਵ ਕੀਤਾ ਜਾਵੇ ਤੇ ਜੋ ਮਾਡਰਨ ਲਾਈਫ ਦੇ ਪ੍ਰੈਸ਼ਰ ਹਨ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਡੀਲ ਕੀਤਾ ਜਾਵੇ।
ਤੇ ਰਮੇਸ਼, ਜਿਹੜਾ ਵਿਰਾਸਤੀ ਦਰਜਾ ਮਿਲਿਆ ਹੈ ਕਿ ਸਿਰਫ ਉਹ ਕੈਪੀਟਲ ਕੰਪਲੈਕਸ ਨੂੰ ਮਿਲਿਆ ਜਿੱਥੇ ਕਿ ਵਿਧਾਨ ਸਭਾ ਵਗੈਰਾ ਬਹਿੰਦੀ ਹੈ, ਜਾਂ ਪੂਰੇ ਸ਼ਹਿਰ ਨੂੰ?
ਮਨਪ੍ਰੀਤ, ਇਹ ਸਿਰਫ ਕੈਪੀਟਲ ਕੰਪਲੈਕਸ ਨੂੰ ਵਿਰਾਸਤੀ ਦਰਜਾ ਦਿੱਤਾ ਗਿਆ ਹੈ। ਕੈਪੀਟਲ ਕੰਪਲੈਕਸ ਦੇ ਵਿੱਚ 5 ਅਲੱਗ ਅਲੱਗ ਇਮਾਰਤਾਂ ਹਨ ਜਿਹਦੇ ਵਿੱਚ ਖਾਸ ਤੌਰ ਤੇ ਪੰਜਾਬ ਐਂਡ ਹਰਿਆਣਾ ਸਿਵਲ ਸੈਕਟਰੀਏਟ ਦੀ ਬਿਲਡਿੰਗ ਹੈ, ਫਿਰ ਪੰਜਾਬ ਐਂਡ ਹਰਿਆਣਾ ਅਸੈਂਬਲੀ ਦੀ ਬਿਲਡਿੰਗ ਹੈ, ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ। ਸੋ ਇਹ ਮੇਨ ਬਿਲਡਿੰਗ ਜਿਹੜੀਆਂ ਕਿ ਚੰਡੀਗੜ੍ਹ ਦੇ ਸੈਕਟਰ 1 ਦੇ ਵਿੱਚ ਮੌਜੂਦ ਨੇ ਔਰ ਜਿਹਨਾਂ ਨੂੰ ਕਿ ਲੀ ਕਾਰਬੂਜ਼ੀਅਰ ਨੇ ਆਪ ਡਿਜ਼ਾਈਨ ਕੀਤਾ ਸੀ, ਆਪ ਉਹਨਾਂ ਦੀ ਉਸਾਰੀ ਨੂੰ ਸੁਪਰਵਾਈਜ਼ ਕੀਤਾ ਸੀ, ਇਹਨਾਂ ਬਿਲਡਿੰਗ ਨੂੰ ਫਿਲਹਾਲ ਵਿਰਾਸਤੀ ਦਰਜਾ ਮਿਲਿਆ ਹੈ। ਲੇਕਿਨ ਵਿਰਾਸਤੀ ਦਰਜਾ ਮਿਲਣਾ ਸਾਰਾ ਚੰਡੀਗੜ੍ਹ ਹੀ ਇੱਕ ਤਰ੍ਹਾਂ ਨਾਲ ਸਮਝਦਾ ਜੀ ਇੰਟਰਨੈਸ਼ਨਲ ਮੈਪ ਦੇ ਉੱਪਰ ਆ ਗਿਆ
ਜੀ। ਪਰ ਇਸ ਦੇ ਕਾਰਨ ਹੁਣ ਸ਼ਾਇਦ ਆਲਟਰੇਸ਼ਨਸ ਨਹੀਂ ਕਰ ਸਕਦੇ, ਅਗਰ ਤੁਸੀਂ ਕੁਝ ਤਬਦੀਲ ਕਰਨਾ ਚਾਹੋ ਇਮਾਰਤ ਨੂੰ ਬਦਲ ਨਹੀਂ ਸਕਦੇ, ਤੇ ਮੁਰੰਮਤ ਵਗੈਰਾ ਤੇ ਵੀ ਕਾਫੀ ਸਖਤ ਹਦਾਇਤਾਂ ਹੁੰਦੀਆਂ ਹਨ ਨਾ?
ਹਾਂ ਮਨਪ੍ਰੀਤ, ਇਹ ਵਿਰਾਸਤੀ ਦਰਜਾ ਮਿਲਣ ਨਾਲ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧਦੀ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਬਾਈ ਲਾਜ਼ ਕਾਫੀ ਸਟ੍ਰਿਕਟ ਹਨ, ਲੇਕਿਨ ਪਿਛਲੇ ਕਈ ਸਾਲਾਂ ਤੋਂ ਉਹਨਾਂ ਬਾਈ ਲਾਜ਼ ਨਾਲ ਛੇੜਛਾੜ ਕੀਤੀ ਗਈ ਹੈ, ਕਾਫੀ ਟਿੰਕਰਿੰਗ ਹੋਈ ਹੈ। ਲੇਕਿਨ ਹੁਣ ਜਦੋਂ ਕਿ ਯੂਨੈਸਕੋ ਸਿੱਧੇ ਤੌਰ ਦੇ ਉੱਪਰ ਇਹ ਵਿਰਾਸਤੀ ਇਮਾਰਤਾਂ ਦੀ ਨਜ਼ਰਸਾਨੀ ਰੱਖੇਗਾ, ਸੋ ਇਹ ਸਮਝਿਆ ਜਾਂਦਾ ਕਿ ਐਡਮਿਨਿਸਟ੍ਰੇਸ਼ਨ ਵੀ ਹੁਣ ਘੱਟੋ ਘੱਟ ਜੋ ਉਹਨਾਂ ਦਾ ਓਰਿਜਨਲ ਕੈਰੇਕਟਰ ਹੈ ਉਹਨਾਂ ਨੂੰ ਬਚਾ ਕੇ ਰੱਖੇਗੀ ਔਰ ਜੋ ਇਨਕਰੋਚਮੈਂਟ ਹੈ ਜਾਂ ਜੋ ਆਲਟਰੇਸ਼ਨ ਨੇ ਜਿਹੜੀਆਂ ਕਿ ਉਹਨਾਂ ਦੇ ਜੋ ਓਰਿਜਨਲ ਡਿਜ਼ਾਇਨ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਹਟਾਇਆ ਜਾਏਗਾ। ਅਸੀਂ ਅੱਜ ਦੇ ਅਖਬਾਰ ਦੇ ਵਿੱਚ ਹੀ ਲਿਖਿਆ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਜੋ ਵੀ ਉੱਥੇ ਬਾਈਲੋਜ਼ ਵਾਇਲੇਸ਼ਨ ਹੋਈਆਂ ਨੇ ਇਹਨਾਂ ਕੈਪੀਟਲ ਕੰਪਲੈਕਸ ਵਿੱਚ ਉਹਨਾਂ ਨੂੰ ਹਟਾਇਆ ਜਾਏਗਾ। ਸੋ ਸਮਝਿਆ ਜਾਂਦਾ ਹੈ ਕਿ ਯੂਨੈਸਕੋ ਹੈਰੀਟੇਜ ਟੈਗ ਮਿਲਣ ਦੇ ਨਾਲ ਉਹਨਾਂ ਦਾ ਜੋ ਓਰਿਜਨਲ ਇੱਕ ਤਰ੍ਹਾਂ ਆਰਕੀਟੈਕਚਰਲ ਡਿਜ਼ਾਇਨ ਕਰੈਕਟਰ ਹੈ ਉਹਨੂੰ ਪ੍ਰਜ਼ਰਵ ਕਰਨ ਦੇ ਵਿੱਚ ਬਹੁਤ ਸਹਾਇਤਾ ਮਿਲੇਗੀ ਔਰ ਨਾਲ ਹੀ ਕਿਉਂਕਿ ਹੁਣ ਯੂਨੈਸਕੋ ਨੇ ਇਹਨੂੰ ਹੈਰੀਟੇਜ ਸਟੇਟਸ ਦਿੱਤਾ ਤਾਂ ਇਹਦੇ ਨਾਲ ਇਹ ਸਮਝਿਆ ਜਾਂਦਾ ਕਿ ਕਾਫੀ ਫੰਡ ਔਰ ਟੈਕਨੀਕਲ ਅਸਿਸਟੈਂਸ ਜਿਹੜੀ ਐਕਸਪਰਟੀਜ਼ ਹੈ ਉਹ ਵੀ ਹੁਣ ਚੰਡੀਗੜ੍ਹ ਨੂੰ ਮਿਲੇਗੀ ਕਿ ਤਾਂ ਕਿ ਇਹਨਾਂ ਵਿਰਾਸਤਾਂ ਨੂੰ ਮੁੜ ਤੋਂ ਪੂਰੀ ਤਰ੍ਹਾਂ ਸੰਭਾਲਿਆ ਜਾਵੇ ਔਰ ਇਹਨਾਂ ਦਾ ਕਰੈਕਟਰ ਬਰਕਰਾਰ ਰੱਖਿਆ ਜਾਵੇ।
ਠੀਕ ਹੈ ਜੀ। ਤੇ ਵੈਸੇ ਬਾਕੀ ਦੇ ਚੰਡੀਗੜ੍ਹ ਸ਼ਹਿਰ ਵਿੱਚ ਜਿਸ ਤਰ੍ਹਾਂ ਵਿਕਾਸ ਦਾ ਕੰਮ ਹੁੰਦਾ ਹੈ, ਜਿਵੇਂ ਤੁਸੀਂ ਹੁਣੇ ਹੀ ਕਿਹਾ ਕਿ ਲੋਕਾਂ ਦੀ ਤਾਦਾਦ ਬਹੁਤ ਵੱਧ ਚੁੱਕੀ ਹੈ, ਲੋੜਾਂ ਵੱਧ ਚੁੱਕੀਆਂ ਹਨ, ਸੋ ਕੀ ਜਿਹੜੀ ਨਵੀਆਂ ਇਮਾਰਤਾਂ ਹੁਣ ਉਸਾਰੀਆਂ ਜਾਣਗੀਆਂ ਉਹਨਾਂ ਤੇ ਕੋਈ ਬੰਦਿਸ਼ਾਂ ਕਿ ਬਈ ਕਿੰਨੇ ਫਲੋਰ ਹੋ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹਿਦਾਇਤ ਹੋਵੇਗੀ?
ਬੰਦਿਸ਼ਾਂ ਤਾਂ ਚੰਡੀਗੜ੍ਹ ਪਹਿਲਾਂ ਹੀ ਕਾਫੀ ਹਨ, ਇੱਥੇ ਬਾਈ ਲਾਸ ਕਾਫੀ ਸਟ੍ਰਿਕਟ ਹਨ, ਲੇਕਿਨ ਹੁਣ ਜੋ ਨਵੇਂ ਸੈਕਟਰ ਉਸਾਰੇ ਜਾ ਰਹੇ ਹਨ ਉੱਥੇ ਉਹ ਬੰਦਿਸ਼ਾਂ ਓਨੀਆਂ ਸਟ੍ਰਿਕਟ ਨਹੀਂ ਹਨ ਜਿੰਨੀਆਂ ਕਿ ਉਹ ਜੋ ਪਹਿਲਾਂ ਚੰਡੀਗੜ੍ਹ ਉਸਾਰਿਆ ਗਿਆ ਸੀ ਅੱਜ 50-60 ਸਾਲ ਪਹਿਲਾਂ ਜਿਹੜੀਆਂ ਉੱਥੇ ਹਨ। ਸੋ ਇਹ ਸਮਝਿਆ ਜਾਂਦਾ ਹੈ ਕਿ ਪਾਪੂਲੇਸ਼ਨ ਵਧਣ ਦੇ ਮੱਦੇਨਜ਼ਰ ਜੋ ਨਵਾਂ ਚੰਡੀਗੜ੍ਹ ਬਣ ਰਿਹਾ ਹੈ ਉੱਥੇ ਕੁਛ ਬਾਈ ਲਾਅ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ ਔਰ ਦਿੱਤੀ ਜਾਏਗੀ ਤਾਂ ਕਿ ਜੋ ਪਾਪੂਲੇਸ਼ਨ ਪ੍ਰੈਸ਼ਰ ਹੈ ਉਹਨੂੰ ਵੀ ਇਫੈਕਟਿਵ ਢੰਗ ਨਾਲ ਡੀਲ ਕੀਤਾ ਜਾਵੇ। ਲੇਕਿਨ ਨਾਲ ਹੀ ਜਿਸ ਤਰ੍ਹਾਂ ਹੁਣ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਮੋਹਾਲੀ ਔਰ ਪੰਚਕੂਲਾ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ, ਪਿਛਲੇ ਕੁਛ ਸਾਲਾਂ ਤੋਂ ਕਾਫੀ ਡਿਮਾਂਡ ਚੱਲ ਰਹੀ ਸੀ ਕਿ ਚੰਡੀਗੜ੍ਹ ਦੇ ਵਿੱਚ ਮੈਟਰੋ ਪ੍ਰੋਜੈਕਟ, ਮੈਟਰੋ ਰੇਲ ਦਾ ਪ੍ਰੋਜੈਕਟ ਲਿਆਂਦਾ ਜਾਏ, ਲੇਕਿਨ ਚੰਡੀਗੜ੍ਹ ਦੇ ਜੋ ਮੈਂਬਰ ਪਾਰਲੀਮੈਂਟ ਕਿਰਨ ਖੇਰ ਹਨ ਉਹਨਾਂ ਨੇ ਵਾਰ ਵਾਰ ਇਸ ਮੈਟਰੋ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਆਉਣ ਦੇ ਨਾਲ ਚੰਡੀਗੜ੍ਹ ਦਾ ਜੋ ਇੱਕ ਆਰਕੀਟੈਕਚਰਲ ਜੋ ਯੂਨੀਕ ਦਾ ਕੈਰੇਕਟਰ ਹੈ, ਯੂਨੀਕ ਦਾ ਡਿਜ਼ਾਇਨ ਹੈ, ਉਹ ਡਾਇਲਿਊਟ ਜਾਂ ਡਿਸਟੋਰਟ ਹੋਏਗਾ। ਸੋ ਮੈਨੂੰ ਲੱਗਦਾ ਕਿ ਹੁਣ ਯੂਨੈਸਕੋ ਟੈਗ ਮਿਲਣ ਤੋਂ ਬਾਅਦ ਉਹ ਜਿਹੜਾ ਮੈਟਰੋ ਪ੍ਰੋਜੈਕਟ ਹੈ ਉਹਨੂੰ ਵੀ ਸ਼ਹਿਰ ਨੂੰ ਬੈਕ ਬਰਨਰ ਦੇ ਉੱਪਰ ਰੱਖਿਆ ਜਾਏਗਾ ਔਰ ਉਹ ਸ਼ਹਿਰ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਪਾਏਗਾ। ਹਾਲਾਂਕਿ ਹੋਰ ਆਲਟਰਨੇਟਿਵ ਟਰਾਂਸਪੋਰਟੇਸ਼ਨ ਪਲਾਨ ਨੇ ਉਹਨਾਂ 'ਤੇ ਵੀ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਹੈ, ਚਾਹੇ ਉਹ ਅੰਡਰਪਾਸ ਦੀ ਗੱਲ ਹੋ ਰਹੀ ਹੈ ਜਾਂ ਫਲਾਈਓਵਰ ਦੀ ਗੱਲ ਹੋ ਰਹੀ ਹੈ। ਸੋ ਇਸ ਕਰਕੇ ਹੁਣ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਏਗੀ ਕਿ ਉਹ ਜੋ ਡਿਵੈਲਪਮੈਂਟ ਦੇ ਪ੍ਰੈਸ਼ਰ ਹਨ ਉਹਨਾਂ ਨੂੰ ਵਿਰਾਸਤੀ ਜੋ ਦਰਜਾ ਹੈ ਉਹਦੇ ਨਾਲ ਕਿਸ ਤਰ੍ਹਾਂ ਜੋੜ ਕੇ ਉਹ ਰੱਖਦੇ ਹਨ, ਕਿਸ ਤਰ੍ਹਾਂ ਇੱਕ ਬੜਾ ਫਾਈਨ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਜੀ, ਤੇ ਕੀ ਸਰਕਾਰ ਦੇ ਜਿਹੜੇ ਮਨਸੂਬੇ ਸਨ ਕਿ ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣਾ ਹੈ, ਇਹ ਤਾਂ ਕੇਂਦਰੀ ਸਰਕਾਰ ਨੇ ਕਿਹਾ ਹੈ ਨਾ, ਕਿ ਉਹ ਟੀਚਾ ਕੁਝ ਹੁਣ ਬਦਲੇਗਾ ਵਿਰਾਸਤੀ ਦਰਜੇ ਦੇ ਕਾਰਨ?
ਮੇਰਾ ਖਿਆਲ ਹੈ ਕਿ ਮੰਤਰੀ ਨੂੰ ਵਿਰਾਸਤੀ ਦਰਜਾ ਮਿਲਣ ਨਾਲ ਉਸ ਸਮਾਰਟ ਸਿਟੀ ਜੋ ਪ੍ਰੋਜੈਕਟ ਹੈ ਉਹਨੂੰ ਹੋਰ ਵੀ ਬਲ ਮਿਲੇਗਾ।
ਅੱਛਾ,
ਕਿਉਂਕਿ ਹੁਣ ਜੋ ਸਮਾਰਟ ਸਿਟੀ ਦਾ ਪ੍ਰੋਜੈਕਟ ਹੈ ਉਹ ਇੱਕ ਤਰ੍ਹਾਂ ਨਾਲ ਸਮਾਰਟ ਗਵਰਨੈਂਸ ਨਾਲ ਜੁੜਿਆ ਹੋਇਆ ਹੈ, ਕਿਸ ਤਰ੍ਹਾਂ ਆਈ ਟੀ ਰਿਲੇਟਡ ਟੈਕਨੋਲੋਜੀ ਡ੍ਰਿਵਨ ਜੋ ਸੋਸ਼ਲ ਜਾਂ ਪਬਲਿਕ ਸਰਵਿਸਿਸ ਹਨ ਉਹਨਾਂ ਨੂੰ ਲੋਕਾਂ ਤੱਕ ਜੋੜਿਆ ਜਾਵੇ ਔਰ ਕਿਸ ਤਰ੍ਹਾਂ ਚੰਡੀਗੜ੍ਹ ਨੂੰ ਇੱਕ ਬੜਾ ਨੀਟ ਕਲੀਨ ਸਿਟੀ ਰੱਖਿਆ ਜਾਵੇ। ਸੋ ਸਮਾਰਟ ਸਿਟੀ ਦੇ ਕਾਫੀ ਕੰਪੋਨੈਂਟ ਹਨ ਔਰ ਇਹ UN ਦਾ ਜੋ ਟੈਗ ਮਿਲਿਆ ਹੈ ਇਹਦੇ ਨਾਲ ਮੈਂ ਸਮਝਾ ਕਿ ਚੰਡੀਗੜ੍ਹ ਨੂੰ ਬਹੁਤ ਵੱਡਾ ਇੱਕ ਐਡਵਾਂਟੇਜ ਮਿਲਿਆ ਹੈ ਔਰ ਚੰਡੀਗੜ੍ਹ ਮਿਲਣ ਲੱਗਦਾ ਕਿ ਬਾਕੀ ਸ਼ਹਿਰਾਂ ਤੋਂ ਪਹਿਲਾਂ ਸਮਾਰਟ ਸਿਟੀ ਬਣ ਕੇ ਉਭਰੇਗਾ।
ਚਲੋ, ਬਸ ਜਾਂਦੇ ਜਾਂਦੇ ਮੇਰਾ ਅਖੀਰਲਾ ਸਵਾਲ ਇਹੀ ਹੈ ਕਿ ਲੋਕਾਂ ਵਿੱਚ ਕੋਈ ਉਤਸ਼ਾਹ ਹੈ ਜਾਂ ਕੋਈ ਖਦਸ਼ਾ ਹੈ? ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਨੇ ਕੀ ਹੁੰਗਾਰਾ ਦਿੱਤਾ ਇਸ ਨੂੰ?
ਲੋਕਾਂ ਦੇ ਵਿੱਚ ਤਾਂ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਔਰ ਲੋਕਾਂ ਨੂੰ ਲੱਗਦਾ ਕਿ ਚੰਡੀਗੜ੍ਹ ਹੁਣ ਬਿਲਕੁਲ ਇੱਕ ਨਵੇਂ ਲੈਵਲ ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਨੂੰ ਹੁਣ ਚੰਡੀਗੜ੍ਹ ਦਾ ਸ਼ੁਮਾਰ ਜੋ ਇੰਟਰਨੈਸ਼ਨਲੀ ਪ੍ਰੋਟੈਕਟਿਡ ਹੈਰੀਟੇਜ ਸਾਈਟਸ ਹਨ ਉਹਨਾਂ ਵਿੱਚ ਹੋ ਗਿਆ ਹੈ। ਸੋ ਇਹਦੇ ਨਾਲ ਚੰਡੀਗੜ੍ਹ ਨੂੰ ਕਾਫੀ ਫਾਇਦੇ ਹੋਣਗੇ। ਜਿਸ ਤਰ੍ਹਾਂ ਚੰਡੀਗੜ੍ਹ ਦੀ ਕਨੈਕਟਿਵਿਟੀ ਦੀ ਗੱਲ ਹੈ, ਏਅਰ ਕਨੈਕਟਿਵਿਟੀ ਦੀ ਗੱਲ, ਬੜੀ ਦੇਰ ਤੋਂ ਇਹ ਗੱਲ ਇੱਕ ਮੰਗ ਹੈ ਕਿ ਚੰਡੀਗੜ੍ਹ ਦਾ ਇੰਟਰਨੈਸ਼ਨਲ ਫਲਾਈਟਸ ਨਾਲ ਕਨੈਕਸ਼ਨ ਨਹੀਂ ਹੈ। ਹਾਲਾਂਕਿ ਚੰਡੀਗੜ੍ਹ 'ਚ ਇੱਕ ਨਵਾਂ ਏਅਰਪੋਰਟ ਵੀ ਉਸਰ ਗਿਆ ਹੈ, ਲੇਕਿਨ ਹਲ ਇੰਟਰਨੈਸ਼ਨਲ ਫਲਾਈਟਸ ਵੀ ਸ਼ੁਰੂ ਹੋਈਆਂ। ਸੋ ਮੈਨੂੰ ਲੱਗਦਾ ਕਿ ਹੁਣ UN ਹੈਰੀਟੇਜ ਸਟੇਟਸ ਦੇ ਨਾਲ ਉਹ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ਦੀ ਜੋ ਡਿਮਾਂਡ ਹੈ ਉਹਦੀ ਵੀ ਇੱਕ ਜਸਟੀਫਿਕੇਸ਼ਨ ਬਣੇਗੀ ਔਰ ਚੰਡੀਗੜ੍ਹ ਛੇਤੀ ਵੀ ਇੰਟਰਨੈਸ਼ਨਲ ਫਲਾਈਟ ਦੇ ਮੈਪ ਦੇ ਉੱਪਰ ਵੀ ਸਾਹਮਣੇ ਆਏਗਾ।
ਬਹੁਤ ਬਹੁਤ ਮਿਹਰਬਾਨੀ ਰਮੇਸ਼ ਸਾਰੀ ਜਾਣਕਾਰੀ ਲਈ। ਅਸੀਂ ਗੌਰ ਨਾਲ ਵੇਖਾਂਗੇ ਅੱਗੇ ਚੱਲ ਕੇ ਕੀ ਹੁੰਦਾ ਹੈ, ਪਰ ਸ਼ੁਕਰਗੁਜ਼ਾਰ ਹਾਂ ਤੁਸੀਂ ਅੱਜ ਸਾਡੇ ਵਾਸਤੇ ਸਮਾਂ ਕੱਢਿਆ।
ਥੈਂਕ ਯੂ ਮੰਤਰੀ। SBS, 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 SBS